ਰਾਜ ਦਰਬਾਰ ਚ ਬੜਾ ਮਾਣ ਹੁੰਦਾ, ਸਪੈਸ਼ਲ ਉਹਨਾਂ ਨੂੰ ਸੀਟ ਮਿਲਿਆ ਕਰਦੀ ਸੀ। ਰਾਜਿਆਂ ਵੱਲੋਂ ਸਾਲ ਤੋਂ ਬਾਅਦ ਇੱਕ ਚੀਰਾ ਮਿਲਿਆ ਕਰਦਾ ਸੀ ਚੌਧਰ ਦਾ, ਦੂਰੋਂ ਹੀ ਪਤਾ ਲੱਗ ਜਾਂਦਾ ਸੀ ਵੀ ਇਹ ਚੌਧਰੀ ਹੈ। ਐਸਾ ਹੀ ਇੱਕ ਚੌਧਰੀ ਜਿਹਦਾ ਨਾਮ ਭਾਈ ਤੀਰਥਾ ਸੀ, ਉਹ ਇੱਕ ਬੜਾ ਭਾਰਾ ਸੰਗ ਲੈ ਕੇ ਜਾਇਆ ਕਰਦਾ ਸੀ ਸੁਲਤਾਨੀਆਂ ਦੀ ਕਬਰ ਤੇ ਨਗਾਹੇ। ਕੋਈ ਗੁਰਸਿੱਖ ਮਿਲ ਗਿਆ ਉਹਦਾ ਰਿਸ਼ਤੇਦਾਰ, ਉਸਨੇ ਇਹਨੂੰ ਸਮਝਾਇਆ, ਉਹ ਪ੍ਰੇਮੀਆ ਮਾਨਸ ਜਨਮ ਤਾਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪ੍ਰਾਪਤ ਹੋਇਆ, ਤੂੰ ਇਹ ਕਿਹੜਾ ਕਬਰਾਂ ਦੇ ਉੱਤੇ ਮੇਰੇ ਮੱਥੇ ਟੇਕਣ ਲੱਗ ਗਿਆ, ਗਲਤ ਕੰਮ ਚ ਪਏ ਹੈ, ਜਨਮ ਲੰਘ ਜਾਣਾ ਹੈ, ਫਿਰ ਕਿਸੇ ਲੇਖੇ ਨਹੀਂ ਲੱਗਣਾ, ਬੜੀ ਮੁਸ਼ਕਲ ਨਾਲ ਮਨੁੱਖ ਦਾ ਜਾਮਾ ਪ੍ਰਾਪਤ ਹੋਇਆ, ਤੂੰ ਕਿਸੇ ਚੰਗੇ ਰਾਹ ਪਏ। ਉਹਦੇ ਉਪਦੇਸ਼ ਸੁਣ ਸੁਣ ਕੇ ਗੁਰੂ ਮਨ ਚ ਆ ਗਿਆ ਕਿ ਮੈਂ ਐਤਕੀ ਜਾਂਦਾ ਹੋਇਆ ਜ਼ਰੂਰ ਅੰਮ੍ਰਿਤਸਰ ਹੋ ਕੇ ਜਾਵਾਂਗਾ। ਜਿਹਨਾਂ ਨੂੰ ਗੁਰੂ ਅਰਜਨ ਮਹਾਂ ਪਾਤਸ਼ਾਹ ਉਸ ਵੇਲੇ ਉੱਥੇ ਹੁੰਦੇ, ਸੋ ਸੰਗ ਲੈ ਕੇ ਤੁਰਿਆ। ਇੱਕ ਪਿੰਡ ਤੋਂ ਤੁਰਨਾ, ਦੂਜੇ 'ਚ ਜਾਣਾ, ਤੀਜੇ 'ਚ ਜਾਣਾ, ਇਕੱਠੇ ਹੁੰਦੇ ਤੁਰੇ ਜਾਂਦੇ ਸੀ, ਪੈਦਲ ਜਾਇਆ ਕਰਦੇ ਸੀ। ਜਿੱਥੇ ਰਾਤ ਪੈ ਜਾਣੀ ਉੱਥੇ ਖੇਲ ਖੇਲਦੇ ਸੀ, ਲੋਹੇ ਦੇ ਹੁੰਦੇ ਸੰਗਲ ਪਿੱਠ 'ਤੇ ਮਾਰੀ ਜਾਣੇ, ਹੋਰ ਗੱਲ ਨਹੀਂ, ਕੁਛ ਬਾਤ ਨਹੀਂ, ਕੋਈ ਰੱਬ ਦਾ ਨਾਂ ਨਹੀਂ, ਬਾਹਰ ਨੱਚੀ ਟੱਪੀ ਜਾਣਾ ਅਤੇ ਉਹ ਪਿੱਠਾਂ ਸਜਾ ਲੈਣੀ। ਚੱਲਦੇ ਚੱਲਦੇ ਜਦ ਅੰਮ੍ਰਿਤਸਰ ਆਇਆ, ਰਾਮਦਾਸਪੁਰਾ ਕਹਿੰਦੇ ਹੁੰਦੇ ਉਹਨਾਂ ਦਿਨਾਂ 'ਚ, ਉੱਥੇ ਸਤਸੰਗ ਚੱਲਿਆ ਗਿਆ। ਉੱਥੇ ਜਦ ਗੁਰੂ ਮਹਾਰਾਜ ਦੇ ਪਵਿੱਤਰ ਬਚਨ ਸੁਣੇ ਤਾਂ ਮਨ ਵਿੱਚ ਸੋਝੀ ਆ ਗਈ ਕਿ ਮਨਾ ਮੈਂ ਤਾਂ ਬਹੁਤ ਗਲਤ ਚੱਲਦਾ ਅਤੇ ਸਿੱਖੀ ਧਾਰਨ ਕਰ ਲਾਂ। ਜਿਸ ਵਕਤ ਸਾਰੇ ਤੁਰਨ ਲੱਗੇ, ਕਹਿੰਦਾ ਵੀ ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ, ਮੈਂ ਨਹੀਂ ਗਾਂ ਜਾਣਾ, ਆ ਫੜੋ ਆਪਣਾ। ਉਹ ਕਹਿੰਦੇ ਭਾਈ ਪੀਰ ਨਾਰਾਜ਼ ਹੋ ਜਾਏਗਾ। ਕਹਿੰਦਾ ਜੋ ਹੋਣਾ ਹੋ ਜਾਏ, ਮੈਂ ਜਿੱਥੇ ਆਉਣਾ ਸੀ ਆ ਗਿਆ। ਉਸ ਵੇਲੇ ਦੂਸਰੇ ਦਿਨ ਸੰਗ ਨੂੰ ਤੋਰ ਕੇ ਗੁਰੂ ਮਹਾਰਾਜ ਕੋਲ ਆ ਗਿਆ। ਆ ਕੇ ਸਾਰੀ ਬੇਨਤੀ ਕਰੀ ਕਿ ਮਹਾਰਾਜ ਸੱਚੇ ਪਾਤਸ਼ਾਹ, ਮੈਂ ਸੰਗ ਲਈ ਜਾਂਦਾ ਸੀ, ਤੁਹਾਡੇ ਬਚਨ ਸੁਣ ਕੇ ਮੇਰੇ ਹਿਰਦੇ ਦੇ ਉੱਤੇ ਐਸਾ ਅਸਰ ਹੋਇਆ ਕਿ ਮੈਂ ਸਿੱਖੀ ਧਾਰਨ ਕਰਨਾ, ਆਪ ਦਾ ਬਣ ਗਿਆ। ਮਹਾਰਾਜ ਕਹਿਣ ਲੱਗੇ, ਪਿਆਰਿਆ, ਜਿਹੜਾ ਤੈਂ ਫੈਸਲਾ ਕਰਿਆ ਇਹ ਬਹੁਤ ਹੀ ਔਖਾ ਹੈ, ਬਹੁਤ ਔਖਾ ਹੈ, ਇਹ ਤੇ ਨਿਭਣਾ ਨਹੀਂ ਹੈ, ਕਿਉਂ ਤੂੰ ਪੀਰ ਨੂੰ ਮੰਨਦਾ ਹੈ ਅਤੇ ਸਾਰਿਆਂ ਦਾ ਮੁਖੀ ਹੈ, ਜੇ ਤੈਨੂੰ ਅਸੀਂ ਇਸ ਰਸਤੇ ਪਾਇਆ ਤਾਂ ਪੀਰ ਦੀ ਕਬਰ ਪਹਿਲਾਂ ਢਾਉਣੀ ਪੈਣੀ ਹੈ, ਘਰ 'ਚ ਜਿਹੜਾ ਮੁਕਾਮ ਬਣਾਇਆ ਹੋਇਆ, ਜਿਹੜੇ ਦੀਵੇ ਜਾਲਦਾ ਇਹ ਬੰਦ ਕਰਨੇ ਪੈਣੇ। ਇਹ ਜਿਹੜਾ ਤੂੰ ਕਹਿੰਦਾ ਸਿੱਖੀ ਧਾਰਨ ਕਰਨ ਨੂੰ, ਸਿੱਖੀ ਕੋਈ ਸਿਖਾਲੀ ਚੀਜ਼ ਨਹੀਂ ਹੈ ਪਿਆਰਿਆ, ਇਹਦੀ ਕੀਮਤ ਦੇਣੀ ਪੈਂਦੀ ਹੈ, ਇਸ ਤਰ੍ਹਾਂ ਫਰਮਾਨ ਕਰ। ਸੀਸ ਤਲੀ ਤੇ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ, ਸੀਸ ਤਲੀ ਤੇ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ। Oh, ਇੰਨੀ ਸਸਤੀ ਨਹੀਂ ਹੈ ਸਿੱਖੀ, ਇਹ ਤਾਂ ਬਹੁਤ ਔਖੀ ਹੈ, ਤੇਰੇ ਬਹੁਤ ਤੇਰੀ ਮੁਖਾਲਫਤ ਹੋਏਗੀ, ਸਹਿ ਨਹੀਂ ਸਕਣਾ। ਨਹੀਂ ਮਹਾਰਾਜ, ਮੈਂ ਜੋ ਫੈਸਲਾ ਕਰਨਾ ਸੀ ਕਰ ਲਿਆ, ਆਪ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾਓ। ਮਹਾਰਾਜ ਕਹਿੰਦੇ ਦੇਖ, ਪਹਿਲਾਂ ਜੇ ਸਿੱਖੀ ਲੈਣੀ ਹੈ ਤਾਂ ਘਰ ਜਾ ਕੇ ਮੁਕਾਮ ਢਾ ਕੇ ਆ, ਤੈਨੂੰ ਪਤਾ ਲੱਗ ਜੂ ਕਿੰਨੀ ਕੁ ਮੁਖਾਲਫਤ ਹੁੰਦੀ ਹੈ। ਜੇ ਤਾਂ ਸਹਿ ਸਕਿਆ ਤਾਂ ਆ ਜਾਈ, ਨਹੀਂ ਭਾਈ ਜਿਹੜਾ ਤੇਰਾ ਹੈ ਜਿਹਾ ਜਾ ਉਹ ਜਿਹਾ ਗੁਜ਼ਾਰਾ ਕਰ ਲੈ, ਘਰ ਆ ਜਾਂਦਾ। ਕਹੀ ਚੱਕ ਲਈ ਆ ਕੇ ਟਾਉਣਾ ਸ਼ੁਰੂ ਕਰਤਾ, ਉਹ ਜਿਹੜਾ ਪੀਰਖਾਨਾ ਬਣਾਇਆ ਹੋਇਆ ਸੀ, ਸਾਰਾ ਪਿੰਡ ਇਕੱਠਾ ਹੋ ਗਿਆ, ਰੌਲਾ ਪੈ ਗਿਆ ਆਲੇ ਦੁਆਲੇ, ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ, ਇਹ ਤਾਂ ਫੜ ਲਿਆ ਕਿਸੇ ਛਾਇਆ ਨੇ, ਚੌਧਰੀ ਦਾ ਦੇਖੋ ਕੀ ਹਾਲ ਹੈ, ਲੱਗ ਗਿਆ ਤਾਂ ਟਾਉਣ। ਘਰ ਵਾਲੀ ਆਉਂਦੀ ਹੈ ਕਹੀ ਫੜਦੀ ਹੈ, ਲੜਕੀ ਆਉਂਦੀ ਹੈ ਕਹੀ ਫੜਦੀ ਹੈ, ਬਾਪੂ ਨਾ ਕਰ ਇਹ ਕੰਮ, ਆਪਾਂ ਉਜੜ ਜਾਵਾਂਗੇ, ਪੀਰ ਬੜਾ ਕਰਾਂ ਮਾਤੀ ਹੈ। ਕਹਿੰਦਾ ਜੋ ਹੋਣਾ ਹੋਵੇ, ਮੈਂ ਤਾਂ ਫੈਸਲਾ ਕਰ ਲਿਆ, ਚਾਹੇ ਜਿਉਂਦੇ ਰਹੀਏ ਚਾਹੇ ਮਰ ਜਾਈਏ, ਪਰ ਮੈਂ ਸਿੱਖੀ ਧਾਰਨ ਕਰ ਲੈਣੀ। ਉਸ ਵੇਲੇ ਢਾ ਦਿੱਤਾ, ਢਾਉਣ ਤੋਂ ਬਾਅਦ ਬੜੀ ਨਿੰਦਿਆ ਹੋਈ ਲੋਕਾਂ ਦੇ ਮਨ ਚ, ਬੜੀ ਗਿਲਾਨੀ ਆ ਗਈ, ਨਫ਼ਰਤ ਆ ਗਈ, ਕਹਿਣ ਲੱਗੇ ਹੁਣ ਪੁੱਠਾ ਦਿਮਾਗ ਹੋ ਗਿਆ, ਕੋਈ ਸਿੱਖ ਮਿਲ ਗਿਆ ਹੁਣ ਇਹਨੂੰ। ਵਾਪਸ ਗੁਰੂ ਸਾਹਿਬ ਕੋਲ ਆ ਗਿਆ, ਸੱਚੇ ਪਾਤਸ਼ਾਹ ਮੈਂ ਢਾਇਆ ਆ। ਕਹਿੰਦੇ ਫੇਰ ਮੁਖਾਲਫਤ? ਕਹਿੰਦਾ ਜੋ ਹੋਣਾ ਹੋਵੇ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਗਾਰ, ਹੁਣ ਮੈਨੂੰ ਪਰਵਾਹ ਨਹੀਂ, ਮੈਨੂੰ ਤੇਰੇ ਪਿਆਰ ਦੀ ਲੋੜ ਹੈ, ਤੇ ਮੈਨੂੰ ਨਾਮ ਦੀ ਦਾਤ ਦੇਵੋ। ਮਹਾਰਾਜ ਕਹਿੰਦੇ ਪਿਆਰਿਆ, ਨਾਮ ਦੀ ਦਾਤ ਇਹ ਤਾਂ ਬੜੀ ਔਖੀ ਚੀਜ਼ ਹੈ, ਨਾਮ ਕੋਈ ਮਾਮੂਲੀ ਚੀਜ਼ ਨਹੀਂ, ਇਹ ਤਾਂ ਹੱਥੋਂ ਜ਼ਿਆਦਾ ਕੀਮਤੀ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਨਾਨਕ ਹਰ ਰੰਗ ਮਾਰ ਦੋ। ਇਹ ਤਾਂ ਪੂਰਾ ਹੋਵੇ, ਬਿਨ ਗਾਹਕ ਗੁਣ ਵੇਚੀਏ, ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਾਂ ਗੁਣ ਲਾਖ ਪਕਾਏ। ਕਬੀਰ ਇੱਕ ਚੰਬਾ ਦੇਖਿਓ, ਹੀਰਾ ਹਾਟ ਬਕਾਏ, ਬਣਜਣ ਹਾਰੇ ਬਾਰਾ ਕੌਡੀ ਬਦਲੇ ਜਾਏ। ਜੇ ਗਾਹਕ ਨਾ ਹੋਵੇ ਕੌਡੀਆਂ ਦੇ ਭਾ ਜਾਂਦਾ। ਜਿੱਥੇ ਮੇਰੇ ਨਾ ਸੁਦਾਗਰ ਪੂਰਾ ਗਠੜੀ ਨਾ ਕੌਡੀ
ਆ ਪਾਏ ਕੈ ਜੋਗਿੰਦਰ ਮਨ ਲਗੋ ਨਹੀਂ ਪੜਦਾ ਨਹੀਂ ਪਾਰ ਤੂੰ ਨਹੀਂ ਰਾਤ ਦਿਨ ਦਿਨ ਗਾਤ ਤੂੰ ਦੇਖੀਐ ਤੋ ਗੁਣ ਲੈ ਕੋ ਜਾਏ ਗੁਰਦਾ ਗਾਤ ਦੇਖ ਲੈ ਤੋ ਗੁਣ ਲਾ ਗੁਰਦਾਏ ਇੱਕ ਚੰਬਾ ਦੇਖਿਓ ਜੀਰਾ ਮਾਰ ਗੁਰਦਾਏ ਬੰਦਰ ਮਾਰੇ ਮਾਰ ਪੱਟੀ ਬਦਲੇ ਜਾਏ
ਐਡੀ ਕੀਮਤੀ ਚੀਜ਼ ਐਵੇਂ ਤਾਂ ਨਹੀਂ ਮਿਲਦੀ ਪਿਆਰਿਆ, ਉਹਦੇ ਵਿੱਚ ਗੁਣ ਹੋਣੇ ਚਾਹੀਦੇ ਨੇ। ਜਿੰਨਾ ਚਿਰ ਗੁਣ ਨਾ ਹੋਣ ਨਾਮ ਨਹੀਂ ਚੱਲਿਆ ਕਰਦਾ। ਬਹੁਤ ਪ੍ਰੇਮੀ ਕਹਿੰਦੇ ਜੀ ਸਾਡਾ ਨਾਮ ਨਹੀਂ ਚੱਲਦਾ, ਅੰਮ੍ਰਿਤ ਅਸੀਂ ਛਕਿਆ ਨਾਮ ਨਹੀਂ ਚੱਲ ਰਿਹਾ, ਮਨ ਨਹੀਂ ਲੱਗ ਰਿਹਾ, ਟਿਕ ਨਹੀਂ ਰਿਹਾ। ਕਾਰਨ ਇਹ ਹੈ ਕਿ ਗੁਣ ਨਹੀਂ ਹੈ। ਪਹਿਲੀ ਗੱਲ ਪ੍ਰਤੀਤ ਹੋਣੀ ਚਾਹੀਦੀ, ਜਿੰਨਾ ਚਿਰ ਪ੍ਰਤੀਤ ਨਹੀਂ ਹੈ ਨਾਮ ਨਹੀਂ ਚੱਲਦਾ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿਛੜੈ ਭਾਈ, ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿਛੜੈ ਭਾਈ,
ਗੁਰੂ ਦੀ ਪ੍ਰਤੀਤ ਤੇ ਗੁਰੂ ਪਹਿਲਾਂ ਗੁਰੂ ਦੀ ਪ੍ਰਤੀਤ ਹੋਏਗੀ ਤਾਂ ਗੁਰੂ ਦੇ ਬਚਨ ਤੇ ਪ੍ਰਤੀਤ ਆਇਆ ਕਰਦੀ। ਜੇ ਗੁਰੂ ਦੇ ਬਚਨ ਤੇ ਪ੍ਰਤੀਤ ਨਹੀਂ ਕੁਛ ਨਹੀਂ ਬਣਿਆ ਕਰਦਾ। ਇੱਕ ਮਿਸਾਲ ਮਹਾਂਪੁਰਸ਼ ਦਿਆ ਕਰਦੇ ਸੀ ਕਿ ਇੱਕ ਥਾਂ ਦੇ ਉੱਤੇ ਕਥਾ ਹੋ ਰਹੀ ਸੀ, ਇੱਕ ਬੀਬੀ ਦੁੱਧ ਵਿੱਚ ਉਂਜਾਇਆ ਕਰਦੀ ਸੀ। ਰੋਜ਼ ਉਹਨੇ ਕੋਲ ਦੀ ਲੰਘਣਾ ਤੇ ਮਨ ਵਿੱਚ ਖਿਆਲ ਹੋਣਾ ਕਿ ਇੱਥੇ ਕੀ ਹੁੰਦਾ, ਕਦੇ ਸੁਣ ਕੇ ਤਾਂ ਦੇਖੀਏ, ਬੜੇ ਲੋਕ ਆਉਂਦੇ ਨੇ। ਪਛਾਣ ਲੈਂਦੀ ਸੀ ਵੀ ਜਿਹਨਾਂ ਨੂੰ ਮੈਂ ਦੁੱਧ ਦਿੰਦੀ ਹਾਂ ਉਹ ਵੀ ਇਹਦੇ ਵਿੱਚ ਬੈਠੇ ਨੇ। ਇੱਕ ਦਿਨ ਉਸਨੇ ਬੇਨਤੀ ਕਰੀ ਕਿਸੇ ਜਾਣਕਾਰ ਕੋ ਵੀ ਉੱਥੇ ਕੀ ਹੁੰਦਾ। ਉਹ ਕਹਿੰਦੇ ਬੀਬੀ ਉੱਥੇ ਕੋਈ ਨਹੀਂ ਰੋਕਦਾ, ਉਹ ਸਤਸੰਗ ਹੈ, ਉੱਥੇ ਨਾ ਕੋਈ ਟਿਕਟ ਲੱਗਦਾ ਨਾ ਕੋਈ ਰੋਕਦਾ। ਜੇ ਖੜੇ ਹੁੰਦੇ ਨੇ ਇੰਤਜ਼ਾਮ ਵਾਲੇ ਖੜੇ ਹੁੰਦੇ ਨੇ, ਰੋਕਦਾ ਨਹੀਂ ਕੋਈ ਹੈ। ਕਹਿਣ ਲੱਗੀ ਮੈਂ ਵੀ ਸੁਣ ਸਕਦੀ ਹਾਂ, ਕਹਿੰਦੇ ਹਾਂ। ਉਹ ਵੀ ਸਤਸੰਗ ਚ ਆ ਗਈ ਕਿ ਵੀਰ ਇਹ ਘੜੀ ਅੱਧੀ ਘੜੀ ਅੱਧੀ ਹੂੰਫਨਾਦ, ਸਵਾ ਛੇ ਮਿੰਟ ਕਹਿੰਦੇ ਨੇ ਅੱਧੀ ਹੂੰਫਨਾਦ, ਭਗਤਨ ਸੇਤੀ ਗੋਸ਼ਟ ਹੈ ਜੋ ਕਿਨੇ ਸੁਣਾ। ਉਹ ਜਿਸ ਵਕਤ ਆਈ ਕਥਾ ਦਾ ਭੋਗ ਪੈਣ ਲੱਗਿਆ ਸੀ ਤੇ ਕਥਾਕਾਰ ਜੋ ਵੱਡਾ ਵਿਦਵਾਨ ਪੁਰਸ਼ ਸੀ ਬ੍ਰਾਹਮਣ, ਕਹਿਣ ਲੱਗਿਆ ਰਾਮ ਦਾ ਨਾਮ ਜੋ ਹੈ ਭਵਜਲ ਤੋਂ ਪਾਰ ਕਰ ਦਿੰਦਾ, ਉਛੜਦਾ ਭਵਜਲ, ਨਦੀਆਂ ਤੇ ਦਰਿਆ ਕੁਛ ਵੀ ਨਹੀਂ ਹੁੰਦੇ, ਕਰੋੜਾਂ ਦਰਿਆ ਇਕੱਠੇ ਹੋ ਜਾਣ ਅਰਬਾਂ ਦਰਿਆ ਤਾਂ ਇੱਕ ਸਮੁੰਦਰ ਬਣਦਾ ਹੈ, ਉਛਾਲਾ ਸਮੁੰਦਰ ਦਾ, ਉਹਦੇ ਚੋਂ ਕੋਈ ਪਾਰ ਨਹੀਂ ਲੰਘਦਾ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਾ, ਪਰ ਰਾਮ ਦਾ ਨਾਮ ਉਹਨੂੰ ਪਾਰ ਕਰਾ ਦਿੰਦਾ। ਬੀਬੀ ਨੇ ਇੰਨੀ ਉਹ ਗੱਲ ਸੁਣੀ, ਭੋਗ ਪੈ ਗਿਆ ਤੇ ਮਨ ਵਿੱਚ ਇੰਨੀ ਖੁਸ਼ੀ ਹੋਈ, ਬਈ ਜੇ ਮੈਂ ਰੋਜ਼ ਆਵਾਂ ਪਤਾ ਨਹੀਂ ਇੱਥੇ ਕੀ ਦੱਸਦੇ ਨੇ। ਅੱਜੇ ਮੈਨੂੰ ਬੜੀ ਸੋਹਣੀ ਗੱਲ ਦਾ ਪਤਾ ਲੱਗਿਆ ਤੇ ਮੇਰੇ ਪਿੰਡ ਦੇ ਰਸਤੇ ਦੇ ਵਿੱਚ ਨਦੀ ਪੈਂਦੀ ਹੈ ਤੇ ਮੈਂ 2 ਮੀਲ ਉੱਪਰ ਨੂੰ ਜਾਂਦੀ ਹਾਂ ਪੁਲ ਤੋਂ ਹੋ ਕੇ ਜਾਂਦੀ ਹਾਂ ਹੇਠਾਂ ਨੂੰ। ਹੁਣ ਤਾਂ ਮੈਂ ਸਿੱਧੀ ਉਹ ਲੰਘ ਜਾਇਆ ਕਰੂੰ, ਇਹ ਤਾਂ ਨਿੱਕੀ ਜਿਹੀ ਨਦੀ ਆ, ਉਹ ਭਵਜਲ ਕਹਿੰਦਾ ਤਰ ਜਾਂਦਾ। ਇਹ ਲੋਕ ਝੂਠ ਤਾਂ ਨਹੀਂ ਨਾ ਬੋਲਦੇ, ਸੱਚ ਬੋਲਦੇ ਨੇ। 100% ਮਨ ਗਿਆ, ਮਨ ਦਾ ਹੀ ਕੰਮ ਹੈ ਸਾਰਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਮਨ ਮੰਨ ਗਿਆ ਅਸੀਂ ਵਾਹਿਗੁਰੂ ਦਾ ਰੂਪ ਬਣ ਜਾਂਗੇ, ਨਾ ਮੰਨਿਆ ਜ਼ੋਰ ਲਾ ਲਓ ਨਹੀਂ ਕੁਛ ਬਣਦਾ, ਕਿਉਂਕਿ ਮਨ ਨਹੀਂ ਮੰਨਦਾ। ਬੜਾ ਹੀ ਅਮੋੜ ਹੈ, ਮਨ ਖੁੱਟਣ ਤੇਰਾ ਨਹੀਂ ਵਿਸ਼ਵਾਸਾ, ਤੂੰ ਖਰਾ ਅਦਮਾਤਾ। ਬਹੁਤ ਜ਼ਿਆਦਾ ਕਹਿੰਦੇ ਵਿਗੜਿਆ ਹੋਇਆ, ਤੂੰ ਮੰਨਦਾ ਨਹੀਂ ਕਿਸੇ ਦੀ ਗੱਲ, ਨਾ ਪੀਰ ਦੀ ਨਾ ਗੁਰੂ ਦੀ, ਮੱਥੇ ਟੇਕੀ ਜਾਏਗਾ ਬਾਤ ਨਹੀਂ ਮੰਨੇਗਾ। ਸੋ ਜਾ ਕੇ 100% ਵਿਸ਼ਵਾਸ ਹੈ, ਰਾਮ 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 ਕਰੀ ਕਰਦੀ ਉਹ ਚਲੀ ਗਈ, ਵੀ ਕਿਤੇ ਕੋਲ ਜਾ ਕੇ ਨਾ ਭੁੱਲ ਜਾ। ਅੱਗੇ ਗਈ ਨਦੀ ਤੇ ਉੱਤੇ ਪੈਰ ਰੱਖਿਆ, ਥੱਲੇ ਨੂੰ ਗਈ ਹੋਈ ਨਾ, ਰਾਮ ਨਾਲ ਲੰਘ ਗਈ। ਮਹੀਨਾ ਲੰਘ ਗਿਆ, ਉਹਨੇ ਕਿਹਾ ਵੀ ਜਿਹਨੇ ਮੈਨੂੰ ਇਹ ਦੱਸੀ ਹੈ ਗੱਲ, ਮੇਰਾ ਫਰਜ਼ ਬਣਦਾ ਉਹਨੂੰ ਮੈਂ ਘਰ ਮੰਗਾਵਾਂ, ਚਰਨ ਪਵਾਵਾਂ ਤੇ ਕੁਛ ਭੇਟਾ ਦੇਵਾਂ। ਕਿਸੇ ਤੋਂ ਵਿਧੀ ਪੁੱਛੀ ਵੀ ਜੇ ਮਹਾਂਪੁਰਸ਼ ਘਰ ਬੁਲਾਉਣੇ ਹੋਣ ਕੀ ਹੁੰਦਾ, ਉਹਨੇ ਦੱਸ ਦਿੱਤਾ ਸਾਰਾ ਵੀ ਇਸ ਤਰ੍ਹਾਂ ਹੁੰਦਾ। ਤੇ ਉਹਦੇ ਬਾਅਦ ਉਹਨੇ ਜਦ ਸਤਸੰਗ ਚ ਗਈ, ਬੇਨਤੀ ਕਰੀ ਕਿ ਪੰਡਿਤ ਜੀ ਮਹਾਰਾਜ ਤੁਸੀਂ ਤਾਂ ਬਹੁਤ ਮੇਰੇ ਤੇ ਕਿਰਪਾ ਕਰੀ ਹੈ, ਬਹੁਤ ਕਿਰਪਾ ਕਰੀ ਹੈ, ਮੈਂ ਦੱਸ ਨਹੀਂ ਸਕਦੀ, ਤੇ ਤੁਸੀਂ ਮੇਰੇ ਘਰ ਚਰਨ ਪਾਓ, ਪ੍ਰਸ਼ਾਦਾ ਛਕੋ। ਦਿਨ ਮਿਥਲਿਆ ਗਿਆ, ਕਹਿੰਦੀ ਮੈਂ ਲੈ ਜੂ ਆ ਕੇ ਤੁਹਾਨੂੰ, ਆ ਨਾਲੇ ਆ ਪਿੰਡ ਨਦੀ ਤੋਂ ਬਾਹਰ। ਆਈ ਆ ਕੇ ਅੱਗੇ ਅੱਗੇ ਹੋ ਗਈ, ਪੰਡਿਤ ਜੀ ਪਿੱਛੇ ਪਿੱਛੇ ਹੋ ਗਏ ਤੇ ਅੱਗੇ ਨਦੀ ਆ ਗਈ। ਪੰਡਿਤ ਜੀ ਦੇਖਦੇ ਆ ਵੀ ਕਿਸ਼ਤੀ ਕੁਸ਼ਤੀ ਤਾਂ ਕੋਈ ਹੈ ਨਹੀਂ, ਪੁਲ ਵੀ ਦੂਰ ਹੈ, ਵੀ ਹੁਣ ਕੀ ਕਰੇਗੀ, ਇਹ ਡੂੰਘੀ ਨਦੀ ਹੈ। ਉਹ ਕੰਢੇ ਆ ਗਈ, ਉਹ ਬੀਬੀ ਉਸੇ ਤਰ੍ਹਾਂ ਤੁਰੀ ਗਏ ਜਿਵੇਂ ਧਰਤੀ ਤੇ ਰਾਮ 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 ਕਹਿ ਕੇ ਜਦ ਪਾਰ ਲੰਘੀ, ਪਿੱਛੇ ਮੁੜ ਕੇ ਦੇਖਿਆ ਪੰਡਿਤ ਜੀ ਤਾਂ ਉੱਥੇ ਹੀ ਖੜੇ ਨੇ। ਕਹਿੰਦੀ ਆ ਜਾਓ ਤੁਸੀਂ, ਤੁਸੀਂ ਕਿਉਂ ਰੁਕ ਗਏ। ਕਹਿੰਦੇ ਬੀਬੀ ਨਦੀ ਹੈ, ਡੂੰਘੀ ਹੈ। ਕਹਿੰਦੀ ਤੁਸੀਂ ਮੈਨੂੰ ਦੱਸਿਆ ਸੀ ਵੀ ਰਾਮ ਰਾਮ ਕਰਕੇ ਤਾਂ ਭਵਜਲ ਤਰ ਜਾਈਦਾ, ਤਾਂ ਨਿੱਕੀ ਜਿਹੀ ਨਦੀ ਹੈ। ਹੁਣ ਪੰਡਿਤ ਦੇ ਸਾਹਮਣੇ ਸਮੱਸਿਆ ਆ ਗਈ ਬਈ ਜੇ ਮੈਂ ਨਹੀਂ ਲੰਘਦਾ ਤਾਂ ਮੇਰੀ ਬੜੀ ਇੱਜ਼ਤ ਹੋ, ਖਬਰ ਹੈ ਰਾਮ ਦਾ ਨਾਮ ਨਿਘਾਇਆ ਜਾਂਦਾ ਹੋਵੇ, ਮੈਂ ਤਾਂ ਸੁਣੀ ਸੁਣਾਈ ਗੱਲ ਕਰੀ ਹੈ। ਨੇਚੇ ਵਿੱਚ ਤਾਂ ਗੱਲ ਆਈ ਨਹੀਂ ਸੀ ਨਾ, ਸੁਣੀ ਸੁਣਾਈ ਗੱਲ। ਉਸ ਵੇਲੇ ਮਨ ਚ ਕਿਹਾ ਵੀ ਖਬਰ ਹੈ ਰਾਮ ਦਾ ਨਾਮ ਨਿਘਾਇਆ ਜਾਂਦਾ ਹੋਵੇ, ਵਿਸ਼ਵਾਸ ਨਹੀਂ ਸੀ ਮਨ ਦੇ ਅੰਦਰ, ਭਰੋਸਾ ਨਹੀਂ ਸੀ ਆਇਆ। ਗੱਲਬਾਤ ਜ਼ਰੂਰ ਕਰਦਾ ਸੀ, ਵਿਦਵਾਨ ਬੜਾ ਸੀ। ਫੇਰ